राम राजे जिन्हें अंतर कपट विकार है तिना रोए क्या की। गुरु दसवें पातशाह महाराज का दरबार लग्या है, बहुत ही मिठी सुर दे नाल गाया जा रहा, कीर्तन हो रहा, ऐसा प्रसन्न लाया होया रागी सिंघा ने कि संगत दे नेत्रां च जल जा रहा, आप दे भी जल जा रहा। कीर्तन की समाप्ति हुई ते सारिया ने बड़ी प्रशंसा करी, सच्चे पातशाह आ तां तुसीं बहुत रहमत कीती होई है इन्हां रागियां दे उत्ते, देखो किन्ने प्यार दे नाल इन्हां ने वैराग दा नक्शा बन के रख दिता। ते एक बारी तां ऐ लगदा सी वी इह माया कुछ नहीं है, इहदे वल्लों पूरी तरह मुख मोड़ के आपदे चरणां दे विच रहना शुरू कर दिया। ते फिर देखो रागी भी किन्ने चंगे ने, साडे भी नेत्रां च जल जा रहा है ते इहनां दे भी जा रहा है। महाराज मुस्कुराते, कोई गल नहीं करी। इन्हें एक सिंह खड़ा हो गया, कहिंदा सच्चे पातशाह मैं आपदे दर्शन करन आया सी ते मेरे किसे प्रेमी ने गहने चुक ले, घरवाली मेरी नाल सी, असी बन्ने होए बन के रखे हुए सी ते साडे गहणियां दी पोटली चुक ली किसे, आप त्रिकालदर्शी हो कृपा करो, ते कोई बाहर नहीं गया इत्थे ही है जिन्हें चुके, असी उस वेले तो ही भाल कर रहे हैं। महाराज मुस्कुरा पे, कहने प्रेमियों टो, किसी ने कहा महाराज के स्वय सुभाव मुख चो निकल गया, कहते कही इत्थे ही है कही। सारे कहन लगे महाराज रमज तां साडी समझ नहीं पई। महाराज कहते एक पिंड का सरदार सीगा, ओदी कही गुआच गई ते उत्थे टंडोरची जिहड़ा सी ढोल वाला उहनू बुलाया वी तूं इह कह वी जिहदे घर कही होएगी ओहदे इन्ने हंटर लगणगे ते इन्ना जुर्माना होएगा ते थोड़े देर की मोहलत है ते उन्नी देर च फलाने थां दे उत्ते कही रखियो फिर कोई किसे नूं सजा नहीं होएगी। उहने जोर जोर की गला पाल पाल के देखो सुनो तुसीं ध्यान दे नाल बई कही गुआच गई है ते पिंड दे मुखी दी फलाने थां रखियो नहीं आ सजा हो इन्ने कोड़े लगणगे फिर ना किहो दस्सिया। सारे पिंड च फिरिया कहिंदे हां जी फिरिया, कहिंदे फिर देखो तां भाई रखिया है कोई उत्थे मोहलत नंगी, कहिंदे ना महाराज उत्थे तां किसे ने नहीं रखी। कहिंदे फिर की है घर तलाशी लो सारिआं, उह तलाशी लई तां जिहड़ा ढोल पिटदा सी उहदे घरे कही पई। महाराज कहिंदे कही इत्थे ही है, कहते आह गल है भाई, कहते महाराज असी तो साढ़े तो कुछ भी नहीं पले पे, आप कृपा करके दसो तो सही भी की गल हुई। कहते गल कहती है प्रेमियो आ जड़े रो रो के कीर्तन करते सी इन्हों के घर पोटली पई है जाओ चक लियो, बंदे लग गए एक नाल लै गए, कहते दस कित्थे है कढ के देती लिया ते चरणा ते टहे थे। महाराज कहते आह कम कर दियो नाले का रो रो के कीर्तन कर दें संगतान भी रोआता ते थोड़े रोने तुसी आशा की वार नहीं पढ़ते, जिन्हें अंतर कपट बकार है तिना रोए क्या कीजिए, की बनता रोए ते अंदर तक कपट बकार नहीं भरिया पे। हर करता सब कुछ जानदा सिर रोग हथ की, जिन्हें नानक गुरमुख हिरदा शुद्ध है हर भगत हर लीजिए, जिदे हिरदे की शुद्धि लोड़ है पहला इन्हों चीजा तो सारिया तो बचो जे पार लंघना नहीं लंघ नहीं सकता, हर हर करे नित कपट कमावे हिरदा सुध ना हो। कौड़ा बोलता है फिका बोलता है एक तो नहीं दोष है बेअंत दोष ने, आन दिन कर्म करे बहुत तेरे सुभने सुख ना हो, ज्ञानी गुरबिन भगत ना होई कोड़े रंग करे ना चढ़े जिलो चै सब कोई, जप तप संजम वरत करे पूजा मनमुख रोग ना जाए, चलदा मन दे पिछे है अंतर रोग महा अभिमाना, अंदरों अभिमान का रोग लग्या है, दूजे पाए खुआई द्वैत विच रहिंदा है, बाहर भेख बहुत चतराई, बाहर तो बहुत सोहना भेख कर लिया वधिया ते वधिया भेख कर लिया भी देखण वाला एक बारी तो भेख च भुल जाए, बड़ी चतराई है गलबात दे विच बड़ी होशियारी है, मनुआ दा ते सतावे मन दौड़दा फिरदा, हमें व्यापिया शब्द ना चीना है फिर जूनी आवे ते शब्द नूं चीनदा नहीं नाम दे नाल सुरत नहीं लगदी। महाराज कहिंदे फिर बार बार आउंदा है ਜੰਮਦਾ ਮਰਦਾ ਜੰਮਦਾ ਮਰਦਾ। ਸੋ ਮਹਾਰਾਜ ਜੀ ਸਮਝਾਉਂਦੇ ਨੇ ਮਾਤਾ ਜੀ ਨੂੰ ਕਿ ਨਾਮ ਦੇ ਅੰਦਰ ਜਦ ਤੱਕ ਪੂਰਾ ਨਹੀਂ ਮਿਲਦਾ ਉਨੀ ਦੇਰ ਤੱਕ ਨਾਮ ਦੀ ਜੇ ਗੱਲ ਕਰੋ ਕਿਸੇ ਪੱਲੇ ਕਿਸੇ ਦੇ ਪੱਲੇ ਨਹੀਂ ਪੈਂਦੀ, ਕਿਉਂਕਿ ਸੰਸਾਰ ਨੇ ਅਜੇ ਸਮਝਿਆ ਨਹੀਂ ਵੀ ਨਾਮ ਸਾਈਂ ਨਾਮ ਅਮੋਲ ਕੀ ਬਿਨਾਂ ਕੋਈ ਜਾਣਦਾ। ਜੇ ਇੰਨੀ ਉਹ ਗੱਲ ਪੈ ਜਾਵੇ ਹਿਰਦੇ ਦੇ ਅੰਦਰ ਤਾਂ ਫਿਰ ਕਿਹੜਾ ਜਿਹੜਾ ਅਮੋਲ ਚੀਜ਼ ਨੂੰ ਭੁੱਲੇ। ਸੋ ਉਹ ਤਾਂ ਉਹਦੇ ਵਾਸਤੇ ਗੁਣ ਹੋਣੇ ਚਾਹੀਦੇ ਨੇ। ਜਿੱਥੇ ਮਿਲੇ ਨਾ ਸਦਾਗਰ ਪੂਰਾ ਨਾ ਸੋਲੀ ਨਾਮ ਮਿਲੇ ਨਾ ਸਦਾਗਰ ਪੂਰਾ ਨਾ ਸੋਲੀ ਚੱਕੀ ਫਿਰੋ ਨਾਸਤਕ ਕੋਲ। ਇੱਕ ਪੰਡਿਤ ਜੀ ਬੜੇ ਵਿਦਵਾਨ ਸੀ, ਉਹਨਾਂ ਨੂੰ ਵੀ ਪਤਾ ਸੀ, ਕਥਾ ਕਰਿਆ ਕਰਦੇ ਸੀ ਮਹਾਂਭਾਰਤ ਦੀ ਕਥਾ ਸੁਣਾਉਣੀ, ਲੇਕਿਨ ਲਾਲਚ ਸੀ ਮਨ ਦੇ ਅੰਦਰ ਕੋਈ ਅਮੀਰ ਬੰਦਾ ਦੇਖਣਾ ਫਿਰ ਕਹਿਣਾ ਵੀ ਇਹਨੂੰ ਕਥਾ ਸੁਣਾਈਏ ਤੇ ਚੰਗੀ ਭੇਟਾ ਚੜ ਕੁਦਰਤੀ ਹੁੰਦਾ ਹੈ ਲਾਲਚ। ਸੋ ਉਹਨਾਂ ਨੇ ਇੱਕ ਸ਼ਹਿਰ ਦੇ ਅੰਦਰ ਇੱਕ ਚੰਗਾ ਸੇਠ ਜਿਹੜਾ ਸਾਰਿਆਂ ਨਾਲੋਂ ਬੜਾ ਸੀ ਉਹਨੂੰ ਕਿਹਾ ਸੇਠ ਜੀ ਜੇ ਕਹੋ ਤਾਂ ਕਥਾ ਸੁਣਾਈਏ ਮਹਾਂਭਾਰਤ ਦੀ ਕਥਾ। ਕਹਿਣ ਲੱਗੇ ਵਾਹ ਪੰਡਿਤ ਜੀ ਵਾਹ, ਅਸੀਂ ਤਾਂ ਉਡੀਕਦੇ ਸੀ ਵੀ ਕੋਈ ਵਿਦਵਾਨ ਆਵੇ ਅਤੇ ਸਾਡਾ ਟਾਈਮ ਵੀ ਲੰਘੇ ਅਤੇ ਕਥਾ ਵੀ ਸੁਣੀ। ਪੰਡਿਤ ਜੀ ਨੇ ਕਥਾ ਸੁਣ ਸ਼ੁਰੂ ਕਰਤੀ ਅਤੇ ਨਾਲ ਕਹਿਣ ਲੱਗੇ ਵੀ ਦੇਖੋ ਧਿਆਨ ਨਾਲ ਸੁਣਿਓ ਅਤੇ ਜਿਹੜੇ ਬਚਨ ਆਉਂਦੇ ਨੇ ਮੰਨਣ ਦਾ ਯਤਨ ਕਰਿਓ। ਕਹਿੰਦੇ ਫਿਕਰ ਨਾ ਕਰੋ ਪੰਡਿਤ ਜੀ, ਅਸੀਂ ਪੂਰੀ ਤਰ੍ਹਾਂ ਮੰਨਾਂਗੇ। ਅਤੇ ਉਸ ਵੇਲੇ ਜਦ ਕਥਾ ਦਾ ਮੱਧ ਦਾ ਭੋਗ ਪਾਇਆ ਪੰਡਿਤ ਜੀ ਦੇਖਦੇ ਨੇ ਵੀ ਇਹਨਾਂ ਨੇ ਤਾਂ ਇੱਕ ਕੌਡੀ ਵੀ ਨਹੀਂ ਚਾੜੀ ਕਿਸੇ ਨੇ, ਵੀ ਇਹ ਕਿਹੋ ਜਿਹੇ ਲੋਕ ਨੇ ਬਈ। ਹੋਰ ਥਾਵਾਂ 'ਤੇ ਮੈਂ ਜਦ ਪਾਉਂਦਾ ਵਸਤਰ ਚਾੜਦੇ ਨੇ, ਰਾਸ਼ਨ ਚਾੜਦੇ ਆ, ਕਰਦੇ ਆ ਉਹਨਾਂ, ਫਿਰ ਮੈਂ ਪੈਸੇ ਗਹਿਣੇ ਦਿੰਦੇ ਨੇ, ਹੋਰ ਬੜਾ ਕੁਛ ਦਿੰਦੇ ਨੇ, ਇਹ ਤਾਂ ਕੁਛ ਨਹੀਂ ਕਰਿਆ ਇਹਨਾਂ। ਕਹਿੰਦੇ ਚਲੋ ਸੇਠ ਸਿਆਣਾ ਹੈ, ਇੱਕੋ ਵਾਰੀ ਦੇ ਦੂ ਸਭ ਕੁਛ। ਫਿਰ ਕਥਾ ਕਰਦੇ ਰਹੇ ਖੀਰ ਭੋਗ ਬਾਤ, ਉਹਨਾਂ ਨੇ ਭੋਗ 'ਤੇ ਵੀ ਕੁਛ ਨਾ ਚਾੜਿਆ। ਪੰਡਿਤ ਜੀ ਬੜੇ ਨਿਰਾਸ਼ ਹੋਏ ਅਤੇ ਨਾਲ ਕਿਉਂਕਿ ਬਚਨ ਬੜੇ ਤਿਆਗ ਦੇ ਕਰ ਚੁੱਕੇ ਸੀ ਅਤੇ ਉਹਨਾਂ ਨੇ ਕਿਹਾ ਵੀ ਜੇ ਮੈਂ ਹੁਣ ਕਹਿਣਾ ਤਾਂ ਬਹੁਤ ਸਾਰੀ ਸੰਗਤ ਬੈਠੀ ਹੈ ਅਤੇ ਇਹਨਾਂ ਦੇ ਮਨ 'ਚ ਹੋਊ ਵੀ ਪੰਡਿਤ ਲਾਲਚੀ ਹੈ, ਬਈ ਹੋਵੇ ਨਾ ਤਾਂ ਮੈਂ ਫੇਰ ਆ ਜਾਵਾਂਗਾ, ਸ਼ਾਇਦ ਇਹ ਗੁਪਤ ਦਾਨ ਕਰਨਾ ਚਾਹੁੰਦੇ ਹੋ। ਉਹ ਥੋੜ੍ਹੇ ਦਿਨਾਂ 'ਤੇ ਬਾਅਦ ਆ ਗਿਆ ਆ ਕੇ ਕਹਿੰਦੇ ਸੇਠ ਜੀ ਕਥਾ ਕਹੀ ਜੀ ਲੱਗੀ। ਕਹਿੰਦੇ ਪੰਡਿਤ ਜੀ ਕਥਾ ਬਸ ਕੀ ਪੁੱਛਦੇ ਹੋ ਤੁਸੀਂ, ਬਹੁਤ ਵਧੀਆ ਲੱਗੀ। ਕਹਿੰਦੇ ਮੰਨੀ ਵੀ ਕੋਈ? ਕਹਿੰਦੇ ਹਾਂ 100% ਮੰਨੀ। ਕਹਿੰਦੇ ਜੇ ਤੁਹਾਨੂੰ ਵਧੀਆ ਲੱਗੀ ਤਾਂ ਤੁਸੀਂ ਕੁਛ ਭੇਟਾ ਨਹੀਂ ਕਰਿਆ? ਕਹਿੰਦੇ ਦੇਖ ਪੰਡਿਤ ਜੀ ਮੈਂ ਤੈਨੂੰ ਦੱਸਾਂ ਸੱਚੀ ਗੱਲ, ਇਹ ਦੇਖ ਲੈ ਕ੍ਰਿਸ਼ਨ ਮਹਾਰਾਜ ਵੀ ਆਏ ਅਤੇ ਪਾਂਡਵਾਂ ਨੇ ਵੀ ਮੰਗਿਆ, ਹੋਰ ਵੀ ਵੱਡੇ ਵੱਡੇ ਜਿਹੜੇ ਚੰਗੇ ਪੁਰਸ਼ ਸੀ ਸਾਰਿਆਂ ਨੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰੀ ਵੀ 5 ਪਿੰਡ ਦੇ ਦਿਉ, ਜੇ ਜ਼ਿਆਦਾ ਨਹੀਂ ਦੇ ਸਕਦੇ 5 ਤਾਂ ਦੇ ਦਿਉ। ਅਤੇ ਦੁਰਯੋਧਨ ਨੇ ਕਿਹਾ ਵੀ ਜਿੰਨਾ ਸੂਈ ਦੇ ਨੱਕੇ 'ਤੇ ਥਾਂ ਹੁੰਦਾ ਮੈਂ ਤਾਂ ਇੰਨਾ ਵੀ ਨਹੀਂ ਦੇਣਾ। ਕਹਿੰਦਾ ਮੈਂ ਤਾਂ ਗੱਲ ਪੱਕੀ ਮੰਨ ਲਈ ਲੜ, ਬਈ ਚਾਹੇ ਕੋਈ ਕਥਾ ਕਰੀ ਜਾਵੇ ਚਾਹੇ ਕੋਈ ਮੰਗੀ ਜਾਵੇ, ਅਸੀਂ ਕਹਿੰਦਾ ਧੇਲਾ ਵੀ ਨਹੀਂ ਦੇਣਾ ਕਿਸੇ ਨੂੰ। ਕਹਿੰਦਾ ਫਿਰ ਇੰਨੀ ਥੋੜ੍ਹੀ ਗੱਲ ਹੈ, ਮੈਂ ਤਾਂ ਕਹਿੰਦਾ ਕਥਾ ਮੰਨ। ਪੰਡਿਤ ਨੇ ਕਿਹਾ ਵੀ ਇਹ ਤਾਂ ਮੇਰੀ ਉਹ ਗਲਤੀ ਹੈ ਵੀ ਮੈਂ ਪਹਿਲਾਂ ਸੁਦਾਗਰ ਦੇਖਿਆ ਹੀ ਨਹੀਂ। ਕਹਿੰਦਾ ਚਲੋ ਬੀਬੀ ਚੰਗੀ ਹੋਣੀ ਹੈ ਉਹ ਤਾਂ ਪੁੱਛਦੇ ਹਾਂ, ਬੀਬੀ ਜੀ ਕੋਲ ਚਲਿਆ ਗਿਆ। ਕਹਿੰਦੇ ਬੀਬੀ ਜੀ ਕਥਾ ਕਹੀ ਜੀ ਲੱਗੀ? ਕਹਿੰਦੀ ਮੈਨੂੰ ਤਾਂ ਬਹੁਤ ਵਧੀਆ ਲੱਗੀ, ਪੁੱਛਣਾ ਪੰਡਿਤ ਜੀ ਕੁਛ, ਮੇਰੇ ਤਾਂ ਕਈ ਸ਼ੰਕੇ ਦੂਰ ਹੋ ਗਏ। ਕਹਿਣ ਲੱਗੇ ਫਿਰ ਤੁਸੀਂ ਭੇਟਾ ਤਾਂ ਕੁਛ ਨਹੀਂ ਕਰੀ? ਕਹਿੰਦੀ ਭੇਟਾ ਤਾਂ ਮੈਂ ਜੀ ਭਰ ਕੇ ਕਰੂੰ। ਕਹਿੰਦੇ ਕਦ? ਕਹਿੰਦੇ ਦੇਖ ਤੁਹਾਨੂੰ ਕਹਿੰਦਾ ਸਾਰਿਆਂ ਨੂੰ ਵਧੀਆ ਕਿਹਦਾ ਪ੍ਰਸੰਗ ਲੱਗਿਆ? ਕਹਿੰਦੀ ਮੈਨੂੰ ਦ੍ਰੋਪਦੀ ਦਾ ਲੱਗਿਆ। ਕਹਿੰਦੀ ਮੈਂ ਵੀ ਫੈਸਲਾ ਕਰ ਲਿਆ, ਕਹਿੰਦੀ 4 ਪਤੀ ਤਾਂ ਮੇਰੇ ਅੱਗੇ ਹੈਗੇ, ਜਿੱਦਣ 5ਵਾਂ ਬਣ ਗਿਆ ਪੰਡਿਤ ਜੀ ਉਦੋਂ ਦਊ ਤੈਨੂੰ ਕੁਛ। ਉਹਨੇ ਕਿਹਾ ਵੀ ਯਾਰ ਮੂਰਖ ਹੈ, ਬਈ ਇਹ ਕਿੱਧਰਲੇ ਪਾਸੇ ਸੋਚਣ ਲੱਗ ਗਏ, ਉਹ ਕਿੱਡੀ ਪਤੀ ਵਰਤਾ ਇਸਤਰੀ ਸੀ, ਉਹਨੇ ਵਚਨ ਮੰਨਿਆ, ਇਹ 5 ਪਤੀ ਕਰਨੇ ਚਾਹੁੰਦੀ। ਇਹਨੇ ਕਿਹਾ ਵੀ ਚਲੋ ਲੜਕਾ ਸਿਆਣਾ ਹੈ ਉਹਦੇ ਕੋਲ ਚੱਲਦੇ ਹਾਂ। ਲੜਕੇ ਕੋਲ ਚਲਿਆ ਗਿਆ, ਜਾ ਕੇ ਕਹਿੰਦਾ ਛੋਟੇ ਸੇਠ ਜੀ ਕਥਾ ਕਹੀ ਜੀ ਲੱਗੀ? ਕਹਿੰਦਾ ਮੈਨੂੰ ਤਾਂ ਗਿਆਨ ਹੋ ਗਿਆ ਗਿਆਨ। ਕਹਿੰਦਾ ਮੈਂ ਜਦੋਂ ਕ੍ਰਿਸ਼ਨ ਮਹਾਰਾਜ ਨੇ ਵਚਨ ਕਰਿਆ ਮੇਰੇ ਉੱਤੇ ਪੂਰਾ ਅਸਰ 100% ਹੋ ਗਿਆ, ਆਤਮਾ ਨੂੰ ਮੈਂ ਸਮਝ ਗਿਆ। ਕਹਿੰਦੇ ਫਿਰ ਤੁਸੀਂ ਭੇਟਾ ਨਹੀਂ ਕੁਛ ਕਰਿਆ? ਕਹਿੰਦੇ ਭੇਟਾ ਮੈਂ ਕਰੂੰਗਾ। ਕਹਿੰਦੇ ਫਿਰ ਸਮਝਿਆ ਕੀ ਹੈ? ਕਹਿੰਦਾ ਮੈਂ ਐਂ ਸਮਝਿਆ ਵੀ ਆਤਮਾ ਨਹੀਂ ਮਰਦੀ, ਸਰੀਰ ਮਰਦਾ, ਅਤੇ ਮੇਰਾ 100% ਨੇਚਾ ਹੋ ਗਿਆ, ਜਿਹੜਾ ਸਾਡਾ ਬੁੜਾ ਨਾ ਮੈਨੂੰ ਧੇਲਾ ਨਹੀਂ ਦਿੰਦਾ। ਕਹਿੰਦਾ ਹੁਣ ਮੈਂ ਇਹਨੂੰ ਮਾਰ ਦੇਣਾ, ਆਤਮਾ ਨੇ ਤਾਂ ਮਰਨਾ ਹੀ ਨਹੀਂ ਹੈ, ਮੈਨੂੰ ਪਾਪ ਨਹੀਂ ਲੱਗਣਾ। ਕਹਿੰਦਾ ਫੇਰ ਦਊ ਤੈਨੂੰ ਮੈਂ। ਸੋ ਇਹ ਮਹਾਰਾਜ ਕਹਿੰਦੇ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ, ਨਾ ਬਾਜ਼ਾਰ ਹੈ ਨਾ ਪਾਰਖੂ ਹੈ ਨਾ ਦੁਕਾਨ ਹੈ ਨਾ ਮੁੱਲ ਦੇਣ ਵਾਲਾ। ਮੁੱਲ ਕੀ ਹੈ ਇਹਦਾ? ਮੁੱਲ ਮਹਾਰਾਜ ਦੱਸਦੇ ਨੇ,
ਮਰਨਾ ਕਬੂਲ ਲੈ ਜੀਵਨ ਦੀ ਛੱਡਦੇ ਆਵਾ, ਮਰਨਾ ਕਬੂਲ ਲੈ ਜੀਵਨ ਦੀ ਛੱਡਦੇ ਆਵਾ।
ਕਬੀਰ ਰਾਮ ਪਦਾਰਥ ਰਾਮ ਰਤਨ ਮੁੱਖ ਕੋਥੜੀ ਪਾਰਖ ਅੱਗੇ ਕੋਲ ਪਾਰਖੂ ਨੂੰ ਤਾਂ ਗੱਲ ਦੱਸਦੇ ਵੀ ਇੱਥੇ ਵਿੱਤੀ ਟਿਕਾਏ ਤੇ ਆਹ ਹੁੰਦਾ ਇੱਥੇ ਟਿਕਾਏ ਤੇ ਆਹ ਹੁੰਦਾ ਤ੍ਰਿਪਟੀ ਆ ਇਸ ਤਰ੍ਹਾਂ ਭੇਦ ਹੁੰਦੀ ਹੈ ਤੇ ਦਸਵੇਂ ਦੁਆਰ ਚ ਵਿੱਤੀ ਐ ਪਹੁੰਚਦੀ ਹੈ ਜਾਂ ਗਾ ਕੇ ਨੀ ਆਇਆ ਉਹਨੂੰ ਪਤਾ ਹੀ ਨੀ ਵੀ ਦਸਵਾਂ ਦੁਆਰ ਕਾਸ਼ ਨੂੰ ਕਹਿੰਦਾ ਹੈ ਹਾਂ ਹਾਂ ਕਰੀ ਜਾਂਦਾ ਉਹਨੂੰ ਨਾ ਇੱਧਰ ਆਉਣਾ ਨਾ ਇੱਧਰ ਆਉਣਾ ਤਾਂ ਤੇਰਾ ਥਕੇਵਾਂ ਹੀ ਤੇਰੇ ਪੱਲੇ ਪੈਂਦਾ ਹੈ ਇੰਤਜ਼ਾਰ ਕਰ ਕੋਈ ਆਏ ਮੇਰੇ ਕੋਲ ਗਾਹ ਕੀ ਲੇਗੋ ਮੈਂ ਇੱਕੋ ਹੀ ਬਹੁਤ ਹੈ ਉਹਨੇ ਸਿਰ ਦੇ ਕੇ ਲੈ ਲੈਣਾ ਤੇਰਾ ਬਣ ਜਾਣਾ ਸਭ ਕੁਛ ਤੈਨੂੰ ਅਰਪਣ ਕਰ ਦੇਣਾ ਉਹਨੇ ਸੋ ਇਸ ਤਰ੍ਹਾਂ ਨਾ ਗਾਹਕ ਹੋਣ ਕਰਕੇ ਨਾਮ ਨਹੀਂ ਚੱਲ ਰਿਹਾ ਹੁਣ ਪੰਜ ਪਿਆਰੇ ਅੰਮ੍ਰਿਤ ਛਕਾ ਕੇ ਆਉਂਦੇ ਬੇਅੰਤ ਨੂੰ ਛਕਾਇਆ ਕਿੰਨੇ ਕਿੰਨੇ ਜਿਹੜੇ ਨਾਮ ਜਪਦੇ ਨੇ ਬਿਰਲੇ ਬਿਰਲੇ ਪੁਰਸ਼ ਨੇ ਸੱਚ ਤਾਂ ਇਹੀ ਕਹਿੰਦਾ ਹੁੰਦਾ ਮੈਂ ਤੂੰ ਬਿਮਾਰ ਹੈ ਅੰਮ੍ਰਿਤ ਛਕ ਲੈ ਗੁਰੂ ਤੇਰਾ ਰਾਖਾ ਹੋ ਜੂਗਾ ਚੱਲ ਤੇਰਾ ਇੰਨਾ ਹੀ ਸਹੀ ਉੱਥੇ ਦਿੰਦੇ ਨੇ ਨਾਮ ਅੰਮ੍ਰਿਤ ਕੀ ਹੁੰਦਾ ਗੁਰੂ ਧਾਰਨ ਕਰਾਉਂਦੇ ਗੁਰੂ ਧਾਰਨ ਕਰਕੇ ਪੰਜ ਪਿਆਰੇ ਨਾਮ ਦਿੰਦੇ ਨੇ ਉਹ ਨਾਮ ਵਾਲੀ ਤਾਂ ਗੱਲ ਗਈ ਆ ਜੀ ਨਾ ਕੋਈ ਜਪਦਾ ਬਿਰਲਾ ਬਿਰਲਾ ਪੁਰਸ਼ ਹੈ ਕਿਉਂਕਿ ਲਗਨ ਨਹੀਂ ਅਜੇ ਅਸੀਂ ਤਾਂ ਐਂ ਕਰਦੇ ਹਾਂ ਫਲਾਣਾ ਸਿਆ ਤੂੰ ਨਹੀਂ ਅੰਮ੍ਰਿਤ ਛਕਦਾ ਕੀ ਗੱਲ ਹੈ ਇੱਥੇ ਇੱਕ ਪ੍ਰੇਮੀ ਮੇਰੇ ਕੋਲ ਆਇਆ ਕਹਿੰਦਾ ਜੀ ਮੈਨੂੰ ਅੰਮ੍ਰਿਤ ਛਕਣ ਨੂੰ ਕਹਿੰਦੇ ਨੇ ਮਗਾ ਫਿਰ ਤੇਰਾ ਮਨ ਕੀ ਕਹਿੰਦਾ ਕਹਿੰਦਾ ਮੈਂ ਤਾਂ ਸੋਤੇ ਪੁੱਛਣ ਆਇਆ ਮਗਰ ਮੈਂ ਤਾਂ ਤੈਨੂੰ ਕੁਛ ਨਹੀਂ ਕਹਿੰਦਾ ਜੇ ਮੈਂ ਕਹਿੰਦਾ ਤਗੜਾ ਹੋ ਕੇ ਛਕੀ ਤਾਂ ਮੇਰੇ ਨਾਲ ਉਹ ਨਾਰਾਜ਼ ਹੋਣਗੇ ਜਿਹੜੇ ਛਕਾ ਰਹੇ ਨੇ ਜੇ ਮੈਂ ਕਹਿਤਾ ਵੀ ਛਕ ਲੈ ਤਾਂ ਮੇਰੀ ਵੀ ਉਹੀ ਜਿਹੀ ਗੱਲ ਹੋ ਤੇਰੇ ਅੰਦਰ ਰੁਚੀ ਹੈ ਨਾਮ ਜਪਣ ਦੀ ਗੁਰੂ ਧਾਰਨ ਦੀ ਤੇਰਾ ਮਨ ਮੰਨਿਆ ਜੇ ਤਾਂ ਮੰਨ ਗਿਆ ਫਿਰ ਤਾਂ ਕੀ ਮੁੰਦੇ ਤੇ ਜੇ ਤੇਰਾ ਮਨੇ ਨਹੀਂ ਮੰਨਿਆ ਤੇ ਕਿਰਪਾਨਾਂ ਘਰ ਆ ਕੇ ਲਾ ਲੈਣੀ ਹੈ, ਕਿਧਰੇ ਪਾਠ ਗਿਆ, ਕਿਧਰੇ ਜਪਜੀ ਸਾਹਿਬ ਗਿਆ, ਸ਼ਰਾਬ ਦੀ ਬੋਤਲ ਦੇ ਕੇ ਫਿਰ ਨੱਠ ਕੇ ਉੱਥੇ ਨੂੰ ਚਲੇ ਜਾਣਾ, ਫਿਰ ਨਾ ਚਲੀ ਹੋਰ ਤਕੜਾ ਹੋ ਜਾ। ਜੇ ਜਨਮ ਲੰਘ ਵੀ ਗਿਆ ਫਿਰ ਆਜੂ ਵਾਰੀ 50-60 ਕਰੋੜ ਸਾਲ ਬਾਅਦ, ਫਿਰ ਤੁਰ ਲਈ ਆਲੇ ਕੁੱਤਾ ਬਿੱਲਾ ਬਣ ਕੇ ਦੇਖ ਲਈ, ਕਿਉਂਕਿ ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਕ੍ਰਿਸ਼ਨ ਹੈ, ਕੁਕਰ ਹੈ, ਸੁਕਰ ਹੈ, ਗਰਦਭ ਹੈ, ਕੱਕ ਹੈ, ਸਰਪਨ ਹੈ, ਤੁਲਖਲ ਹੈ। ਮਹਾਰਾਜ ਕਹਿੰਦੇ ਨੇ ਬਈ ਇਹੀ ਹੈ ਜਿਹਾ ਨਿਖਿਧ ਜੂਨੀਆਂ 'ਚ ਪੈਂਦਾ ਜਿਹੜਾ ਨਗੋਰਾ ਪੁਰਸ਼ ਹੋਇਆ ਕਰਦਾ। ਪਰ ਫਿਰ ਮੁੱਲ ਦੇਣਾ ਚਾਹੀਦਾ ਇਹਦਾ। ਪਹਿਲੇ ਜ਼ਮਾਨਿਆਂ 'ਚ ਅਮਰ ਜਾ ਛਕਾਉਂਦੇ ਸੀ, ਬੜੇ ਬੜੇ ਸਾਲ ਤੱਕ ਤਪੱਸਿਆ ਅਤੇ ਤਿਕਸ਼ਾ ਕਰਾਉਂਦੇ ਸੀ, ਮਹਾਂਪੁਰਸ਼ ਨਹੀਂ ਸੀ। ਮਹਾਰਾਜ ਦਾ ਰੱਖਿਆ ਹੁੰਦਾ ਬਈ 6 ਮਹੀਨੇ ਮੂਲ ਮੰਤਰ ਦੇ ਪਾਠ ਕਰ, ਮਾਲਾ ਵੀ 30 ਦਿੰਦੇ ਸੀ ਰੋਜ਼ ਦੀਆਂ, 30 ਮਾਲਾ ਮੂਲ ਮੰਤਰ ਦੀਆਂ, ਫਿਰ ਆਈ ਤੈਨੂੰ ਫਿਰ ਅੰਮ੍ਰਿਤ ਛਕਾ ਕੇ ਨਾਮ ਦੇਵਾਂਗੇ। ਨਤੀਜਾ ਕੀ ਹੁੰਦਾ? ਜਦੋਂ ਨਾਮ ਮਹਾਂਪੁਰਸ਼ਾਂ ਨੇ ਦੇਣਾ 5 ਪਿਆਰਿਆਂ 'ਚ, ਉਹ ਅੰਦਰੇ ਚਲਿਆ ਜਾਣਾ ਨਾਮ, ਫਿਰ ਜਦੇ ਚੌਂਕੜੀਆਂ ਮਾਰ ਕੇ ਜਪਣਾ ਸ਼ੁਰੂ ਕਰ ਲਏ, ਹੁਣ ਤਾਂ ਗੱਲੇ ਹੀ ਹੋਰ ਹੋ ਗਈ। ਸੋ ਇਸ ਤਰ੍ਹਾਂ ਦੇ ਨਾਲ ਗਾਹਕ ਦੇ ਕੋਲ ਬਾਤ ਹੋਵੇ। ਸੋ ਪੰਜਵਾਂ ਹੋਇਆ ਕਰਦਾ ਹੈ ਕਿ ਨਾਸਤਿਕ ਦੇ ਕੋਲ ਨਾਮ ਦੀ ਮਹਿਮਾ ਨਾ ਕਦੇ ਵੀ ਕਰੇ, ਕਿਉਂ ਉਹਨੇ ਤਰਕ ਕਰ ਦੇਣੀ ਆ, ਤਰਕ ਕਰ ਦਿਲ 'ਚੋਂ ਨਿਕਲਦੀ। ਜਿਹੜੇ ਬੰਦੇ ਐਵੇਂ ਹੀ ਖਿਬੜੀ ਜਾਂਦੇ ਨੇ ਨਾਮ ਦੀ ਗੱਲ ਲੈ ਕੇ ਮਹਾਤਮਾ ਦੀ, ਕਦੇ ਜਿਹੜਾ ਬੰਦਾ ਅਨੰਦਕਾਰੀ ਹੈ ਮਹਾਤਮਾ ਦੀ ਉਸਤਤ ਨਾ ਕਰੋ ਉਹਨਾਂ ਦੇ ਕੋਲ, ਕਿਉਂ ਨਿੰਦਿਆ ਕਰੇਗਾ, ਨਿੰਦਿਆ ਕਰੇਗਾ ਫਿਰ ਦੁੱਖ ਲੱਗੇਗਾ। ਨਿੰਦਿਆ ਦਾ ਕਾਰਨ ਉਹੀ ਬੰਦਾ ਹੈ ਜਿਹੜਾ ਅਨੰਦਕਾਰੀ ਕੋਲ ਕਿਸੇ ਮਹਾਂਪੁਰਸ਼ ਦੀ ਗੱਲ ਕਰ ਰਿਹਾ। ਗੁਰੂ ਦੀ ਬਾਤ, ਇਹ ਬਹਿਸ ਕਰਨ ਦੀਆਂ ਬਾਤਾਂ ਤਾਂ ਨਹੀਂ ਹੁੰਦੀਆਂ ਬਈ ਕਾਖਾਂ ਦਾ ਭੇੜ ਲਾਈ ਜਾਓ, ਨਾ ਇਹ ਤਾਂ ਹਿਰਦੇ ਦੀ ਸੋਝੀ ਹੁੰਦੀ ਹੈ। ਸੋ ਇਸ ਤਰ੍ਹਾਂ ਉਹ ਕਸੰਗਤ ਦਾ ਅਸਰ ਹੋ ਜਾਂਦਾ, ਫਿਰ ਨਾਮ ਨਹੀਂ ਜਪਣਾ। ਫਿਰ ਹੁੰਦਾ ਵੀ ਨਾਮ ਦੇ, ਨਾਮ ਦੀ ਬਾਤ ਕਰਨੀ ਹੈ, ਪਹਿਲਾਂ ਦ੍ਰਿੜਤਾ ਹੋਣੀ ਚਾਹੀਦੀ ਹੈ। ਜਿਹੋ ਜਿਹੀ ਧਰੂਨ ਵਿੱਚ ਸੀ, ਧਰੂਨ ਨੂੰ ਬਹੁਤਾ ਉਪਦੇਸ਼ ਨਹੀਂ ਸੀ ਹੋਇਆ, ਉਹਨੂੰ ਸੱਟ ਲੱਗੀ ਸੀ, ਉਹਦੀ ਇਨਸਲਟ ਹੋਈ ਸੀ। ਇੱਕ ਤਾਂ ਰਾਜ ਖੋਲਿਆ ਸੀ, ਉਹਦਾ ਹੱਕ ਸੀ, ਦੂਸਰਾ ਉਹਦੇ ਥੱਪੜ ਮਾਰੇ ਸੀ ਮਤੇਈ ਮਾਂ ਨੇ। ਉਹਨੇ ਮਾਂ ਨੂੰ ਆ ਕੇ ਪੁੱਛਿਆ ਕਿਸ ਉਦਮ 'ਤੇ ਰਾਜ ਮਿਲੇ, ਸ਼ਤਰੂ 'ਤੇ ਹੋ ਗੁਣ ਸਭ ਨੇ। ਮਾਂ ਕਹਿੰਦੀ ਪਰਮੇਸ਼ੁਰ ਅਰਾਧੀ ਹੈ, ਜਿੰਦੂ ਹੋਈ ਹੈ ਪਤਤ ਪਨੀ। ਇੰਨੀ ਉਹ ਗੱਲ ਮਾਂ ਨੇ ਸਮਝਾਈ ਹੈ ਵੀ ਪੁੱਤਰ ਹੈ ਨਾਮ ਜਪੇ 'ਤੇ ਹੁੰਦਾ ਹੈ, ਆਪਣਾ ਰਾਜੇ ਦੇ ਘਰ ਦਾ ਜਨਮ ਹੋ ਗਿਆ, ਤੇਰਾ ਵੀ, ਮੈਂ ਵੀ ਰਾਜੇ ਦੇ ਘਰ, ਰਾਜੇ ਦੀ ਲੜਕੀਆਂ ਰਾਜੇ ਨਾਲ ਵਿਆਹੀ, ਪਰ ਮੈਂ ਤਪ ਤੋਂ ਹੀਣੀ ਹਾਂ, ਤੂੰ ਵੀ ਤਪ ਤੋਂ ਹੀਣੀ, ਭਜਨ ਨਹੀਂ ਕਰਿਆ, ਇਸ ਕਰਕੇ ਆਪਾਂ ਨੂੰ ਇਹ ਸਜ਼ਾ ਮਿਲੀ। 5 ਸਾਲ ਦਾ ਬੱਚਾ ਕੀ ਹੁੰਦਾ, ਇੱਥੇ 5 ਸਾਲ ਦੇ ਬੱਚੇ ਬੈਠੇ ਆ, ਕਿੰਨੀ ਕੁ ਦ੍ਰਿੜਤਾ ਹੈ, ਇੰਨੀ ਦ੍ਰਿੜਤਾ ਬਾਹਰ ਚੱਲਿਆ ਕਰਨ ਤਪ, ਮਨ ਵੈਰਾਗੀ ਹੋਏ ਹੈ ਤੀਕ, ਪਿੱਛੋਂ ਰਾਜੇ ਸੱਦਿਆ, ਅਬ ਚੱਲ ਰਾਜ ਕਰੋ, ਨਿਕ ਹਾਰ ਚੱਲੇ ਗੁਰਮੁਖ ਜਗ ਜੀਤਾ। ਸੋ ਬਾਹਰ ਚਲਿਆ ਗਿਆ, ਨਾਰਦ ਮੁਨੀ ਉਪਦੇਸ਼ਿਆ, ਨਾਮ ਨਿਦਾਨ ਐਵੇਂ ਉਹ ਰਸ ਪੀਤਾ। 5 ਸਾਲ ਦਾ ਬੱਚਾ ਨਾਰਦ ਮੁਨੀ ਉਪਦੇਸ਼ ਕਰ ਰਿਹਾ, ਅਤੇ ਜਦ ਤੱਕ ਪਰਮੇਸ਼ੁਰ ਨਹੀਂ ਮਿਲਿਆ ਘਰ ਤਾਂ ਨਹੀਂ ਵਾਪਸ ਆਇਆ, ਕਿਉਂਕਿ ਦ੍ਰਿੜਤਾ ਸੀ ਉਹਦੇ ਮਨ ਦੇ ਅੰਦਰ। ਜਦ ਤੱਕ ਇੰਨੀ ਦ੍ਰਿੜਤਾ ਸਾਡੇ ਅੰਦਰ ਨਾ ਹੋਵੇ, ਨਾਮ ਕਿਵੇਂ ਚੱਲ ਜੂ? ਅਸੀਂ ਤਾਂ ਇੱਕ ਵਾਧੂ ਚੀਜ਼ ਰੱਖੀ ਹੋਈ ਹੈ ਨਾ, ਅੰਦਰ ਦ੍ਰਿੜਤਾ ਨਹੀਂ, ਅੰਦਰ ਚੀਜ਼ਾਂ ਦਾ, ਵੀ ਜੇ ਨਾਮ ਜਪ ਲਿਆ ਅਸੀਂ ਆ ਮੇਰਾ ਕੰਮ ਬਣ ਜੂ, ਉਹ ਬਣ ਜੂ, ਫਿਰ ਕੰਮਾਂ ਵਾਸਤੇ ਹੋ ਗਏ ਕੰਮ। ਤਾਂ ਮਹਾਰਾਜ ਕਹਿੰਦੇ ਨਾ, ਨਾਮ ਨੂੰ ਨਾ ਖਰਚ ਹੋਵੇ ਇਹਨਾਂ ਚੀਜ਼ਾਂ ਦੇ ਉੱਤੇ, ਉਹ ਬਹੁਤ ਕੀਮਤੀ ਚੀਜ਼ ਹੈ, ਇਹਦੇ ਉੱਤੇ ਨਾ ਵਰਤੋ ਇਹਨਾਂ ਚੀਜ਼ਾਂ, ਫਿਰ ਨਾਮ ਦਾ ਵਿਖਾਵਾ ਨਾ ਕਰੋ। ਜਿੰਨੇ ਬੰਦਗੀ ਕਰਨ ਵਾਲੇ ਪੁਰਸ਼ ਨੇ ਡੂੰਘੀਆਂ ਅਵਸਥਾ 'ਚ ਪਹੁੰਚ ਗਏ ਨੇ, ਉਹ ਦਿਖਾਵੇ ਤੋਂ ਦੂਰ ਹੋ ਜਾਂਦੇ ਨੇ। ਉਹਦੇ ਬਾਰੇ ਮਹਾਰਾਜ ਨੇ ਇਸ ਤਰ੍ਹਾਂ ਫਰਮਾਨ ਕਰਿਆ, ਹੁਣ ਨਜ਼ੀਕ ਖਦਾਏ ਦੇ ਪੇਤ ਨਾ ਗਾਏ ਦੇ ਚੇਤਨ ਮੇਰੇ। ਰੱਬ ਦੇ ਨੇੜੇ ਰਹਿੰਦੇ, ਕਿਸੇ ਨੂੰ ਨਹੀਂ ਪਤਾ ਲੱਗਣ ਦਿੰਦੇ, ਕਿਉਂ ਆਪਣੀ ਬਾਤ ਹੀ ਨਹੀਂ ਕਰਦੇ। ਸਬਰ ਅੰਦਰ ਸਾਵਰੀ ਤਾਨੇ ਵੈ ਜੈਲੇਨ, ਹੁਣ ਨਜ਼ੀਕ ਦਾ ਇਹਦੇ ਭੇਦ ਨਾ ਕਿਸੇ। ਇੱਕ ਵਾਰੀ ਦੋ ਰਾਜੇ ਜਿਨ੍ਹਾਂ ਨੇ ਰਾਜਪਾਲ ਪਦਮਨੀ ਰਾਣੀਆਂ ਤਿਆਗੀਆਂ, ਅਨੇਕਾਂ ਸੁੱਖ ਰਾਜ ਦੇ ਤਿਆਗ ਕੇ ਐਸੀ ਜ਼ਿੰਦਗੀ ਇਖਤਿਆਰ ਕਰੀ ਕਿ ਪੁੰਜੇ ਸੌਂਦੇ ਨੇ, ਹੱਥ ਦੇ ਖਾਂਦੇ ਨੇ, ਜੰਗਲਾਂ 'ਚ ਰਹਿੰਦੇ ਨੇ, ਕੋਈ ਬਾਸ਼ਨਾ ਨਹੀਂ, ਕਲਪਾਤੀ ਬਿਰਤੀ ਹੈ, ਆ ਗਿਆ ਤਾਂ ਛਕ ਲਿਆ ਨਹੀਂ ਭੁੱਖੇ ਹੀ ਰਹਿਣਾ। ਇਹ ਦੋਏ ਭਜਨ ਕਰਦੇ ਕਰਦੇ ਦੁਨੀਆਂ ਦੇ ਅੰਦਰ ਗਰਜ ਵਾਲੇ ਜਿਹੜੇ ਹੋਇਆ ਕਰਦੇ ਨੇ ਉਹ ਇੱਕਦਮ ਤੜ ਜਾਂਦੇ ਨੇ, ਫਲਾਣੇ ਥਾਂ ਭਜਨ ਕਰਦੇ ਆ, ਫਲਾਣੇ ਮਹਾਤਮਾ ਦਾ ਵਾਕ ਸੱਤ ਹੁੰਦਾ, ਨਾ ਕੋਈ ਲੈਣ, ਨਾ ਕੋਈ ਦੇਣ, ਨਾ ਕੋਈ ਕੁਰਬਾਨੀ ਕਰਨ, ਉੱਥੇ ਨੂੰ ਤੁਰ ਪੈਂਦੇ ਜੀ, ਵਚਨ ਕਰ ਦਿਓ, ਵਚਨ ਕਰ ਦਿਓ, ਮਖੌਲ ਬਣਾ ਲੈਂਦੇ ਨੇ ਇਸ ਚੀਜ਼। ਅਤੇ ਮਹਾਤਮਾ ਦੀ ਉਸਤਤੀ ਜਦ ਹੋਣ ਲੱਗੀ, ਬੇਅੰਤ ਦੁਨੀਆ ਆਉਣ ਲੱਗੀ, ਪਹਿਲਾਂ ਤਾਂ ਉਹ ਕਰਦੇ ਕਰਦੇ ਰਹੇ, ਫਿਰ ਉਹਨਾਂ ਨੇ ਆਪਸ ਵਿੱਚ ਸਲਾਹ ਕਰੀ ਵੀ ਦੇਖੋ ਘਰ ਬਾਰ ਛੱਡਿਆ, ਇਸਤਰੀਆਂ ਛੱਡੀਆਂ, ਪਦਮਣੀ ਰਾਣੀਆਂ ਛੱਡੀਆਂ, ਅਤੇ ਮਹਿਲਾਂ ਦੇ ਸੁੱਖ ਛੱਡੇ, ਸੋਹਣੀਆਂ ਸੇਜਾਂ ਛੱਡੀਆਂ, ਖਾਣੇ ਪੀਣੇ ਛੱਡੇ, ਅਤੇ ਆਹ ਕਹੀ ਜੀ ਜ਼ਿੰਦਗੀ ਇਖਤਿਆਰ ਕਰੀਆ, ਮੱਖੀਆਂ ਦਾ ਫੇਰ ਸਾਡੇ ਪਿੱਛੇ ਖਹਿੜਾ ਨਹੀਂ ਛੱਡਦੀ। ਕਹਿੰਦੇ ਫੇਰ, ਕਹਿੰਦੇ ਆਪਾਂ ਐਂ ਕਰੀਏ ਤੋਂ ਰਾਤੋਂ ਰਾਤ ਤੁਰ ਚੱਲੀਏ। ਇਹ ਦੋਵੇਂ ਮਹਾਤਮਾ ਕਿੰਨੇ ਸੌ ਮੀਲ ਤੁਰ ਕੇ ਚਲੇ ਗਏ, ਅੱਗੇ ਕਮਾਈ ਮਿਲ ਗਈ, ਉਹਨੇ ਸ਼ਰਧਾਲੂ ਸੀ ਸੇਵਾ ਦੇ ਵਾਸਤੇ ਪੁੱਛਿਆ, ਅਤੇ ਨਾਲ ਉਹਨੇ ਬੇਨਤੀ ਕਰੀ ਵੀ ਮਹਾਰਾਜ ਮੈਨੂੰ ਕੋਈ ਸੇਵਾ ਬਖਸ਼ੋ, ਵਾਰ ਵਾਰ ਕਰ ਸੀ ਉਹਦਾ। ਉਹ ਕਹਿੰਦੇ ਮਾਈ ਜੇ ਤੂੰ ਸੇਵਾ ਕਰ ਸਕਦੀ ਆ ਨਾ, ਪ੍ਰਸੰਨਤਾ ਲੈਣੀ ਆ ਸਾਡੀ, ਅਤੇ ਤੂੰ ਅਸੀਂ ਭਜਨ ਕਰਨਾ, ਕੋਈ ਜਗ੍ਹਾ ਹੈ ਤੇਰੇ ਕੋਲ? ਕਹਿੰਦੀ ਮੇਰੀ ਤਾਂ ਬੜੀ ਵੱਡੀ ਕੋਠੀ ਹੈ, ਪਤਾ ਹੀ ਨਹੀਂ ਲੱਗਦਾ ਇੰਨੀਆਂ ਕੋਠੜੀਆਂ ਨੇ, ਕੋਠੀ ਨੇ। ਅਤੇ ਕਹਿੰਦੇ ਜਿੱਥੇ ਪਤਾ ਨਾ ਲੱਗੇ, ਕਹਿੰਦੀ ਹੈਗੀ ਹੈ ਹਜੇ। ਕਹਿੰਦੇ ਫਿਰ ਦੱਸੀ ਨਾ ਕਿਸੇ ਨੂੰ, ਜਿੰਨਾ ਚਿਰ ਦੱਸਦੀ ਨਹੀਂ ਅਸੀਂ ਇੱਥੇ ਭਜਨ ਕਰਾਂਗੇ। ਜਿਸ ਤਰ੍ਹਾਂ ਮਾਈ ਭਰਾਈ ਦੇ ਕੋਲ ਗੁਰੂ ਅੰਗਦ ਸਾਹਿਬ ਆ ਗਏ ਸੀ, ਗੁਪਤ ਰੱਖੇ ਸੀ, ਉਹਨਾਂ ਨੇ ਦੱਸਿਆ ਨਹੀਂ ਸੀਗਾ, ਸਾਰੇ ਆ ਗਏ, ਬਾਬਾ ਬੁੱਢਾ ਜੀ ਪੁੱਛ ਰਹੇ, ਬਿਲਕੁਲ ਗੁਪਤ ਹੋ ਗਏ ਗੁਰੂ ਅੰਗਦ ਸਾਹਿਬ। ਬੜੀ ਮੁਸ਼ਕਲ ਨਾਲ ਬਾਬਾ ਬੁੱਢਾ ਜੀ ਨੇ ਉਹ ਦੀਵਾਰ ਤੋੜੀ, ਦੀਵਾਰ ਚਿਣ ਕੇ ਅੰਦਰ ਬੈਠ ਗਏ ਸੀ। ਸੋ ਇਸੇ ਤਰ੍ਹਾਂ ਨਾਲ ਉਹ ਬੈਠ ਗਏ, ਬੈਠੇ ਬੜਾ ਬੜੀ ਦੇਰ ਹੋ ਗਈ। ਇੱਕ ਦਿਨ ਮਾਈ ਪੜੋਸਣ ਨੂੰ ਦੱਸ ਬੈਠੀ ਵੀ ਇਹੋ ਜਿਹੇ ਮਹਾਤਮਾ ਆਏ ਨੇ, ਇਹ ਪਹਿਲਾਂ ਰਾਜੇ ਸੀ। ਕਹਿੰਦੀ ਨਾਂ ਕੀ ਹੈ ਇਹਨਾਂ ਦਾ? ਕਹਿੰਦੀ ਮੈਨੂੰ ਪਤਾ ਲੱਗਿਆ ਵੀ ਇੱਕ ਨੂੰ ਗੋਪੀ ਚੰਦ ਕਹਿੰਦੇ ਨੇ, ਇੱਕ ਦਾ ਨਾਂ ਹੈਗਾ ਪਰਥਰੀ। ਕਹਿੰਦੇ ਇਹ ਤਾਂ ਸੁਣਿਆ ਰਾਜੇ ਸੀਗੇ? ਕਹਿੰਦੇ ਹਾਂ ਉਹੀ ਨੇ। ਉਹ ਗੱਲ ਇੱਕ ਮਿੰਟ 'ਚ ਫੈਲ ਗਈ ਸ਼ਹਿਰ 'ਚ, ਰਾਜੇ ਤੱਕ ਜਾ ਰਹੇ। ਰਾਜੇ ਨੇ ਕਿਹਾ ਵੀ ਇਹ ਤਾਂ ਬੜੇ ਮਸ਼ਹੂਰ ਯੋਗੀ ਨੇ, ਅਤੇ ਦੋਏ ਰਾਜੇ ਮੇਰੇ ਰਾਜ ਵਿੱਚ ਆ ਗਏ ਤਾਂ ਮੈਂ ਤਾਂ ਦਰਸ਼ਨ ਜ਼ਰੂਰ ਕਰੂੰ। ਵਜ਼ੀਰ ਨੂੰ ਬੁਲਾਇਆ, ਵਜ਼ੀਰ ਕਹਿੰਦਾ ਮੈਂ ਵੀ ਚੱਲੂੰ। ਵਜ਼ੀਰ ਨੇ ਛੋਟੇ ਨੂੰ, ਛੋਟੇ ਨੂੰ ਅਗਲੇ ਨੂੰ, ਜਿਉਂ ਇਕੱਠੇ ਹੋਣ ਲੱਗੇ, ਬੈਂਡ ਵਾਜੇ ਕਰ ਲਏ, ਜਲੂਸ ਕੱਢ ਲਿਆ, ਇੱਕ ਚੰਗਾ ਇਕੱਠ ਹੋ ਗਿਆ, ਰਾਣੀਆਂ ਰੂਣੀਆਂ ਅਤੇ ਹੋਰ ਸਾਰੀ, ਅਤੇ ਉੱਧਰਲੇ ਪਾਸੇ ਨੂੰ ਬੈਂਡ ਵੱਜਦਾ ਵਾਜਾਂ ਤੁਰਦਾ ਜਾ ਰਿਹਾ। ਅਤੇ ਸੁਣਿਆ, ਮਾਈ ਨੂੰ ਪੁੱਛਿਆ, ਮਾਈ ਕਹਿੰਦੇ ਇੱਧਰ ਨੂੰ ਆਉਂਦੇ ਨੇ ਸਿੱਧੇ? ਕਹਿੰਦੀ ਹਾਂ ਜੀ, ਤੁਹਾਡੇ ਨਾਮ ਦੀ ਮਹਿਮਾ ਫਿਲਰ ਗਈ, ਰਾਜਾ ਆ ਰਿਹਾ ਇਸ ਦੇਸ਼ ਦਾ, ਉਹਨੂੰ ਬੜੀ ਮਨ ਦੇ ਅੰਦਰ ਆਈ। ਕਹਿੰਦੇ ਮਾਈ ਤੈਨੂੰ ਕਿਹਾ ਸੀ ਦੱਸੀ ਨਾ? ਕਹਿੰਦੀ ਮੈਂ ਤਾਂ ਦੱਸਿਆ ਨਹੀਂ, ਇੱਕ ਦਿਨ ਸਹਿਜ ਸੁਭਾਅ ਮੇਰੇ ਮੂੰਹੋਂ ਨਿਕਲ ਗਈ ਸੀ, ਆਹ ਪੜੋਸਣ ਨੂੰ ਇਹਨੇ ਦੱਸਿਆ। ਕਹਿੰਦੇ ਤੈਂ ਦੱਸਿਆ, ਤਾਂ ਹੀ ਇਹਨੇ ਗਾਂ ਦੱਸਿਆ। ਕਹਿੰਦੇ ਬੜਾ ਮਾੜਾ ਕੰਮ ਕਰਿਆ, ਅਸੀਂ ਤਾਂ ਮੱਖੀਆਂ ਤੋਂ ਨੱਠੇ ਸੀ, ਇਹ ਤਾਂ ਦੰਦਈਏ ਆ ਰਹੇ ਬੜੇ ਬੜੇ, ਤਾਂ ਹੀ ਕਿਹਾ ਸੰਤ ਕੋ ਮਿਲਣੇ ਜਾਈਏ, ਸਾਥ ਨਾ ਲੀਜਾ ਕੋਈ, ਪਾਛੇ ਪਾਓ ਨਾ ਦੇ ਬਈ ਅੱਗੇ ਹੋਏ ਸੀ। ਸੰਤ ਨੂੰ ਜੇ ਮਿਲਣ ਜਾਣਾ, ਜੇ ਉਹਨਾਂ 'ਤੇ ਕੋਈ ਲਾ ਲੈਣਾ, ਇਕੱਲਾ ਜਾ ਕੇ ਮਿਲ, ਕਿਉਂ ਜਿਹੇ ਜਿਹੇ ਬੰਦੇ ਹੋਣਗੇ ਉਹੋ ਜਿਹੀ ਗੱਲ ਕਰਨੀ। ਇੱਕ ਵਾਰੀ ਮੈਂ ਮਹਾਰਾਜ ਜੀ ਨੂੰ ਮਿਲਣ ਗਿਆ, ਮੇਰਾ ਚਾਚਾ ਨਾਲ ਹੋ ਗਿਆ, ਮੈਂ ਦੂਰੋਂ ਆਇਆ ਸੀ, ਮੈਨੂੰ ਕਹਿਣ ਲੱਗਿਆ ਰਸਤੇ 'ਚ, ਕਹਿੰਦਾ ਮਹਾਰਾਜ ਮੈਨੂੰ ਬੜੇ ਚੰਗੀ ਤਰ੍ਹਾਂ ਜਾਣਦੇ। ਮੈਂ ਕਿਹਾ ਅੱਛਾ। ਕਹਿੰਦਾ ਮੇਰੇ ਨਾਲ ਗੱਲਾਂ ਕਰਦੇ ਰਹਿੰਦੇ। ਮੇਰੇ ਮਨ 'ਚ ਆਇਆ, ਮੈਂ ਕਿਹਾ ਇਹਨੇ ਗੱਲ ਨਹੀਂ ਬਚਣ ਨਹੀਂ ਕੋਈ ਕਰਨ ਦੇਣਾ, ਆਪਦੀਆਂ ਹੀ ਮਾਰੂ ਹੈ। ਮਹਾਰਾਜ ਜੀ ਨੂੰ ਜਦ ਪਤਾ ਲੱਗਿਆ ਤਾਂ ਉਹਨਾਂ ਨੇ ਅੰਦਰੇ ਬੁਲਾ ਲਿਆ ਸਭ, ਅੰਦਰ ਗਏ। ਇਹ ਜਿਉਂ ਲੱਗਿਆ ਕਰਨ, ਅਸੀਂ ਮਹਾਰਾਜ ਜੀ ਆਸਾ ਦੀ ਵਾਰ ਲਾਉਂਦੇ ਹਾਂ, ਅਸੀਂ ਮਹਾਰਾਜ ਜੀ ਫਲਾਣੇ ਪਿੰਡ ਗਏ, ਫਲਾਣੇ ਥਾਂ ਕੀਰਤਨ ਕਰਿਆ। ਮਹਾਰਾਜ ਹਾਂ ਹਾਂ ਕਰੀਏ, ਚੰਗਾ ਭਾਈ ਬਹੁਤ ਵਧੀਆ। ਮਹਾਰਾਜ ਅਸੀਂ ਪੈਸੇ ਨਹੀਂ ਲੈਂਦੇ, ਅਸੀਂ ਅਸੀਂ ਪਾਠ ਜੀ ਐਂ ਕਰਦੇ ਹਾਂ। ਉਹ ਜਿਉਂ ਲੱਗਿਆ ਕਰਨਾ ਵੀ ਸਾਡੇ ਰਾਗੀ ਇਹੋ ਜਿਹੇ, ਸਾਡਾ ਜਥੇਦਾਰ ਇਹੋ ਜਿਹਾ, ਸਾਡੇ ਗਿਆਨੀ ਇਹੋ ਜਿਹੇ। ਮਹਾਰਾਜ ਜੀ ਨੇ ਮੈਨੂੰ ਮੇਰੇ ਵੱਲ ਦੇਖਿਆ, ਇਹਨੇ ਨੂੰ ਟਾਈਮ ਹੋ ਗਿਆ। ਕਹਿੰਦੇ ਹੁਣ ਤਾਂ ਬਹੁਤ ਟਾਈਮ ਹੋ ਗਿਆ, ਮਹਾਰਾਜ ਬਚਨ ਤਾਂ ਕੋਈ ਕਰਿਆ ਨਹੀਂ। ਕਹਿੰਦੇ ਚੱਲਿਆ ਹੀ ਨਹੀਂ ਹੈ, ਕੋਈ ਬਚਨ ਚਲਾਇਆ ਹੀ ਨਹੀਂ, ਢੋਲ 'ਤੇ ਡੱਗਾ ਮਾਰ ਲੈਂਦੇ ਚੰਗਾ, ਫਿਰ ਬਚਨ ਹੋ ਜਾਂਦੇ। ਕਹਿੰਦੇ ਆ ਹੀ ਕਰੀ ਗਏ ਨੇ। ਸੋ ਮੇਰੇ ਫਿਰ ਯਾਦ ਆਇਆ ਵੀ ਜੇ ਸਾਧੂ ਨੂੰ ਮਿਲਣ ਜਾਣਾ ਹੋਵੇ ਇਕੱਲੇ ਜਾਣਾ ਚਾਹੀਦਾ, ਜਦ ਨਾਲ ਲੈ ਜਾਓ। ਹਰੇਕ ਦੀ ਬਿਰਤੀ ਆਪਣੀ ਆਪਣੀ ਹੁੰਦੀ ਹੈ, ਨਾ ਬਚਨ ਹੋਵੇ ਨਾ ਕੋਈ ਗੱਲ ਪੱਲੇ ਪਵੇ। ਸੋ ਇਸ ਤਰ੍ਹਾਂ ਕਹਿਣ ਲੱਗੇ ਵੀ ਆ ਕਿ ਜਲੂਸ ਕੱਢਿਆ, ਰਾਜੇ ਨੇ ਆਉਣਾ ਸੀ, ਇਕੱਲਾ ਆ ਜਾਂਦਾ ਅਤੇ ਇਹਦਾ ਸਾਰੇ ਸ਼ਹਿਰ ਨੂੰ ਲਈ ਆਉਂਦਾ। ਕਹਿੰਦੇ ਗੋਪੀ ਚੰਦ, ਆਪਾਂ ਕੋਈ ਬਚਨ ਦਾ ਉਪਰਾਲਾ ਸੋਚੋ, ਦੇਖ ਰਾਜ ਭਾਗ ਛੱਡਿਆ, ਇਹ ਤਾਂ ਫਿਰ ਮੁੜ ਕੇ ਉਹੀ ਕੰਮ ਹੋਇਆ, ਅਤੇ ਨਾ ਤਾਂ ਆਪਾਂ ਤਖ਼ਤ ਫੇਰ ਸਾਂਭ ਲਈਏ ਜਾ ਕੇ। ਵਿਉਂਤ ਬਣਾ ਲਈ, ਜਦ ਰਾਜਾ ਨੇੜੇ ਆ ਗਿਆ ਪਿੱਛੇ ਕਢਾਤੇ ਉਹਨੇ, ਅਤੇ ਹੀਰਿਆਂ ਦਾ ਥਾਲ ਭਰ ਲਿਆ, ਮਠਿਆਈ ਦੇ ਟੋਕਰੇ ਪਿੱਛੇ ਚੁਕਾ ਲਏ। ਇਹ ਜਦ ਨੇੜੇ ਆ ਗਿਆ ਤਾਂ ਵੀ ਸੁਣ ਲਓ ਹੁਣ ਸਾਡੀ ਗੱਲ। ਗੋਪੀ ਚੰਦ ਕਹਿਣ ਲੱਗਿਆ, ਕਹਿੰਦਾ ਗੁਰੂ ਜੀ ਅੱਜ ਮੈਂ ਜਾਊਂ ਭਿੱਖਿਆ ਲੈਣ। ਉਹ ਕਹਿੰਦਾ ਬਿਲਕੁਲ ਨਹੀਂ, ਤੈਂ ਜਾਣਾ, ਮੈਂ ਜਾਊਂ। ਉਹ ਕਹੇ ਮੈਂ ਜਾਊਂ, ਉਹ ਕਹੇ ਮੈਂ ਜਾਊਂ। ਕਹਿੰਦਾ ਤੂੰ ਕਿਉਂ ਜਾਏਂਗਾ, ਅੱਜ ਮੈਂ ਜਾਊਂ। ਕਹਿੰਦਾ ਤੁਸੀਂ ਕੱਲ੍ਹ ਗਏ ਸੀ, ਲੱਡੂ ਖਾ ਕੇ ਆਏ ਸੀ, ਮੈਨੂੰ ਕਹਿੰਦੇ ਕੋਈ ਨਹੀਂ ਲਿਆਂਦਾ। ਕਹਿੰਦੇ ਤੁਹਾਡੀ ਦਾੜੀ ਨੂੰ ਲੱਗਿਆ ਹੋਇਆ ਸੀ, ਮੈਂ ਉੱਥੋਂ ਦੇਖਿਆ ਵੀ ਲੱਡੂ ਖਾਧਿਆ। ਉਹ ਕਹਿੰਦਾ ਤੂੰ ਵੀ ਤਾਂ ਕਹਿੰਦਾ ਪਰਸੋਂ ਗਿਆ ਸੀ, ਖੀਰ ਖਾ ਕੇ ਆਇਆ ਸੀ, ਤੇਰੀ ਵੀ ਦਾੜੀ ਨੂੰ ਲੱਗਿਆ ਹੋਇਆ ਸੀ, ਤੈਂ ਮੈਨੂੰ ਖੀਰ ਨਹੀਂ ਦਿੱਤੀ। ਉਹ ਕਹਿੰਦਾ ਮੈਂ ਅੱਜ ਜਾਊਂ। ਕਹਿੰਦਾ ਮੈਂ ਜਾਊਂ। ਦੋਵੇਂ ਜਫਮ ਜਪੀ ਹੋ ਲਏ। ਰਾਜਾ ਕਹਿਣ ਲੱਗੇ ਆਹ ਕਾਹਦੇ ਸਾਧ ਨੇ, ਤਾਂ ਖੀਰ ਤੇ ਆ ਲੱਡੂਆਂ 'ਤੇ ਹੀ ਪਏ ਨੇ। ਉੱਥੋਂ ਹੀ ਮੁੜ ਗਿਆ ਵਿੱਚ, ਸ਼ੁਕਰ ਕਰਿਆ। ਕਹਿੰਦੇ ਬੜੇ ਭਾਰੇ ਦੰਦੇ ਜਿਹੇ ਡੂਮਣੇ ਮਖਿਆਲ ਆ ਰਹੇ ਸੀ, ਮਸਾਂ ਖਹਿੜਾ ਛਕਾਏ। ਸੋ ਹੁਣ ਜੀ ਖਦਾਏ ਦੇ ਭੇਤ ਨਾ ਕਿਸੇ ਦੇ। ਬੰਦਗੀ ਕਰਨ ਵਾਲਾ ਜਦ ਆਪਣਾ ਪ੍ਰਗਟਾਵਾ ਕਰੇਗਾ, ਉਸ ਵੇਲੇ ਲੁਟੇਰੇ ਆ ਕੇ ਲੁੱਟਣਾ ਸ਼ੁਰੂ ਕਰ ਦੇਣਗੇ। ਬੇਮਤਲਬੇ ਆਉਂਦੇ ਨੇ, ਨਾਮ ਦਾ ਗਾਹਕ ਨਹੀਂ ਆਉਂਦਾ। ਦੁਨੀਆ ਆਉਂਦੀ ਹੈ, ਦੁਨੀਆ ਦੀ ਵਾਹ ਵਾਹ ਰੋਟੀ ਦਿੰਦੀ ਹੈ, ਕੁਛ ਵੀ ਨਹੀਂ ਦਿੰਦੀ। ਸੋ ਇਹ ਨਾਮ ਦੇ ਵਿੱਚ ਬੰਧਨ ਹੋਇਆ ਕਰਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਬਹੁਤ ਰਹਿਤਾਂ ਨੇ ਸਤਸੰਗ ਜੀ ਹੁਣ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਂ ਇਸ ਵਾਸਤੇ ਇਹ ਸਬਜੈਕਟ ਲੈ ਲਿਆ ਕਿ ਸਾਰਿਆਂ ਨੂੰ ਇਹ ਸ਼ਿਕਾਇਤ ਹੁੰਦੀ ਹੈ ਜੀ, ਨਾਮ ਨਹੀਂ ਜਪਾਉਂਦਾ, ਨਾਮ ਨਹੀਂ ਜਪਾਉਂਦਾ, ਨਾਮ ਨਹੀਂ ਜਪਾਉਂਦਾ। ਆਹ ਤਿੰਨ ਟੇਪਾਂ ਹੋ ਗਈਆਂ ਨੇ, ਵਿਚਾਰ ਕਰ ਲਿਓ, ਸੋਚ ਲਿਓ, ਇਹਦੇ ਮੁਤਾਬਕ ਚੱਲੀ ਜਾਇਓ। ਬਾਕੀ ਜਿਹੜੇ ਬਚਨ ਮਹਾਰਾਜ ਕਰਾਉਣਗੇ ਉਹਨੂੰ ਵੀ ਧਿਆਨ ਨਾਲ ਸਰਵਣ ਕਰ ਲਿਓ, ਫਿਰ ਨਾਮ ਚੱਲ ਜਾਓ। ਕਿਉਂਕਿ ਅਸੀਂ ਡਿਜ਼ਰਵ ਕਰਨ ਲੱਗ ਜਾਂਗੇ, ਜਦੋਂ ਡਿਜ਼ਰਵ ਕਰਾਂਗੇ ਉਸ ਵੇਲੇ ਸਾਡੀ ਮੰਗ ਪਰਮੇਸ਼ਰ ਨੇ ਪੂਰੀ ਕਰ ਦੇਣੀ ਹੈ। ਜਦੋਂ ਭਾਂਡਾ ਸ਼ੁੱਧ ਹੋ ਗਿਆ ਉਸ ਵੇਲੇ ਵਸਤੂ ਆ ਜਾਣੀ ਹੈ। ਭਾਂਡਾ ਅਸੀਂ ਸ਼ੁੱਧ ਨਹੀਂ ਕਰਦੇ ਅਤੇ ਵਸਤੂ ਪਾਉਂਦੇ ਹਾਂ। ਇੱਕ ਜੱਟ ਸੀ, ਇੱਕ ਮਹਾਤਮਾ ਨੂੰ ਰੋਜ਼ ਕਹਿ ਰਿਹਾ ਕਰੇ, ਮਹਾਰਾਜ ਮੈਨੂੰ ਨਾਮ ਦਿਓ, ਮੈਨੂੰ ਨਾਮ ਦਿਓ। ਉਹ ਕਹਿੰਦੇ ਪ੍ਰੇਮੀ ਆ, ਨਾਮ ਕਾਹਦਾ ਦੇ ਦਈਏ, ਬਈ ਪਹਿਲਾਂ ਤੂੰ ਨਹਾਉਣ ਧੋਣ ਦੀ ਆਦਤ ਪਾ, ਕੁਰਲੀ ਕਰ, ਦਾਤਣ ਕਰ, ਥੋੜ੍ਹਾ ਬੋਲਣ ਦੀ ਆਦਤ ਪਾ, ਝੂਠ ਨਾ ਬੋਲਿਆ ਕਰ, ਚੁਗਲੀਆਂ ਨਾ ਕਰ, ਨਿੰਦਿਆ ਨਾ ਕਰ, ਇਹ ਤਾਂ ਤੇਰੇ ਇਖਤਿਆਰ ਨੇ, ਕਿਤੇ ਰੱਬ ਨੇ ਤੈਨੂੰ ਆ ਕੇ ਹਟਾਉਣਾ। ਜੇ ਕੋਈ ਕਹੇ ਜੀ ਨਾਮ ਜਪ ਕੇ ਹਟਣੀ ਆ, ਬਿਲਕੁਲ ਨਹੀਂ, ਪਹਿਲਾਂ ਹਟਾਓ, ਨਾਮ ਤਾਂ ਫੇਰ ਚੱਲਣਾ। ਵੀ ਇਹਨਾਂ ਨੂੰ ਪਹਿਲਾਂ ਧੋਵੋ ਤਾਂ ਸਹੀ, ਦੂਰ ਤਾਂ ਕਰੋ ਦੋਸ਼, ਬਥੇਰਾ ਸਮਝਾਇਆ ਨਾ ਸਮਝਿਆ। ਅਖੀਰ ਮਹਾਤਮਾ ਨੇ ਕਿਹਾ ਵੀ ਮੇਰਾ ਖਹਿੜਾ ਨਹੀਂ ਛੱਡਦਾ, ਇਹਨੂੰ ਜੁਗਤੀ ਨਾਲ ਸਮਝਾਈ। ਸੋ ਜੁਗਤੀ ਨਾਲ ਸਮਝਾਉਣ ਵਾਸਤੇ ਮਹਾਂਪੁਰਸ਼ ਇੱਕ ਦਿਨ ਉਹਦੇ ਦਰਵਾਜ਼ੇ 'ਤੇ ਚਲੇ ਗਏ, ਜਾ ਕੇ ਸਤ ਕਰਤਾਰ ਦੀ ਆਵਾਜ਼ ਦਿੱਤੀ ਅਤੇ ਉਹਨੇ ਵੀ ਦੇਖ ਲਿਆ ਵੀ ਸੰਤ ਆ ਗਏ, ਅੱਜ ਤਾਂ ਨਾਮ ਲੈ ਕੇ ਹੀ ਛੱਡਾਂਗੇ। ਦੇਖਿਆ ਵੀ ਚਿੱਪੀ ਲਈ ਖੜੇ ਨੇ, ਆਟਾ ਮੰਗ ਰਹੇ। ਇਹਨੇ ਉਂਜਲ ਭਰ ਲਿਆ ਮੁੱਠੀ ਭਰਨ ਦੀ ਥਾਂ 'ਤੇ, ਲਿਆ ਕੇ ਕਹਿੰਦਾ ਲਿਓ ਸੰਤ ਜੀ ਚਿੱਪੀ ਅੱਗੇ ਕਰੋ। ਸੰਤਾਂ ਨੇ ਚਿੱਪੀ ਵਿੱਚ ਲਿੱਦ ਭਾ ਲਈ, ਕਹਿੰਦੇ ਲਓ ਭਗਤਾ ਇਹਦੇ 'ਚ ਭਾ ਲਏ। ਕਹਿੰਦਾ ਬਾਬਾ ਇਹਦੇ 'ਚ ਤਾਂ ਲਿੱਦ ਪਈ ਹੈ। ਕਹਿੰਦੇ ਤੈਂ ਕੀ ਲੈਣਾ ਲਿੱਦ ਤੇ ਵਿੱਚੇ ਭਾ ਲਏ। ਕਹਿੰਦੇ ਆਟਾ ਖਰਾਬ ਹੋਜੂ। ਦਸ ਵਾਰੀ ਸੰਤਾਂ ਨੇ ਕਿਹਾ ਵੀ ਤੈਨੂੰ ਕੀ, ਅਸੀਂ ਆਪੇ ਜਾਣੀਏ, ਤੂੰ ਪਾ ਦੇ ਇਹਦੇ ਵਿੱਚ। ਕਹਿੰਦਾ ਇਹਦੇ ਨਾਲ ਤਾਂ ਮੈਂ ਨਾ ਏ ਦੇਵਾਂ ਆਟਾ, ਨਾ ਤਾਂ ਚੰਗਾ, ਆਟਾ ਹੀ ਖਰਾਬ ਕਰ ਦੋ। ਮੋੜ ਕੇ ਲੈ ਗਿਆ। ਕਹਿੰਦਾ ਸੰਤ ਜੀ ਤੁਸੀਂ ਨਹੀਂ ਇਹਨੂੰ ਲਿੱਦ ਨੂੰ ਕਰਨਾ, ਲਿਆਓ ਮੈਨੂੰ, ਮੈਂ ਚਿੱਪੀ ਧੋਦਾਂ। ਸੰਤ ਕਹਿੰਦੇ ਪ੍ਰੇਮੀਆਂ ਕਿੰਨੇ ਕੁ ਦਾ ਆਟਾ ਹੈ? ਕਹਿੰਦੇ ਧੇਲੇ ਦਾ ਜਾਂ ਪਾਈ ਦਾ ਹੁੰਦਾ, ਉਹਨਾਂ ਦਿਨਾਂ 'ਚ ਸਸਤਾ ਹੀ ਹੁੰਦਾ। ਕਹਿੰਦੇ ਇਹ ਤੂੰ ਇੱਕ ਪੈਸੇ ਨੂੰ ਖਰਾਬ ਕਰਨ ਵਾਸਤੇ 50 ਵਾਰੀ ਸੋਚਦਾ, ਅਤੇ ਜਿਹੜਾ ਪਰਮੇਸ਼ੁਰ ਦਾ ਨਾਮ ਸਾਈ ਨਾਮ ਅਮੋਲ, ਕੀ ਉਹਨਾਂ ਕੋਈ ਜਾਣ ਦੋ, ਉਹ ਬੇਮੁੱਲਾ ਨਾਮ ਤੂੰ ਵਿੱਚੇ ਕ੍ਰੋਧ ਲਈ ਫਿਰਦਾ, ਵਿੱਚੇ ਕਾਮ ਲਈ ਫਿਰਦਾ, ਵਿੱਚੇ ਨਿੰਦਿਆ, ਵਿੱਚੇ ਚੁਗਲੀ, ਵਿੱਚੇ ਈਰਖਾ, ਵਿੱਚੇ ਤੂੰ ਕਪਟ ਲਈ ਫਿਰਦਾ, ਵਿੱਚੇ ਆਸਾ ਅੰਦੇਸ਼ਾ ਸਭ ਕੁਛ ਲਈ ਫਿਰਦਾ। ਇਹਦੇ 'ਚ ਤੂੰ ਨਾਮ ਪਾਉਣਾ ਚਾਹੁੰਦਾ, ਪਹਿਲਾਂ ਭਾਂਡਾ ਧੋ, ਭਾਂਡਾ ਧੋਏ ਤੂੰ ਬਸ ਦੇਖੋ, ਤੋ ਤੂੰ ਦੇਖੋ ਜਾ, ਪਹਿਲਾਂ ਭਾਂਡਾ ਦਾ ਧੋਵੋ, ਫਿਰ ਜਾ ਕੇ ਦੁੱਧ ਲੈ ਆਇਓ। ਜੇ ਦੁੱਧ ਐਂ ਪਾ ਲਿਆ ਇਹ ਫਟ ਜਾਣਾ ਦੁੱਧ। ਸੋ ਜਦ ਤੱਕ ਇਹ ਰਹਿਤਾਂ ਦੇ ਉੱਤੇ ਅਸੀਂ ਨਹੀਂ ਚੱਲਦੇ, ਓਨੀ ਦੇਰ ਤੱਕ ਨਾ